The path of knowledge is the way to Jannah. The path of knowledge is the way to Jannah. The path of knowledge is the way to Jannah. The path of knowledge is the way to Jannah.
الحمد لله رب العالمين والصلاة والسلام على سيد المرسلين أما بعد فأعوذ بالله من الشيطان الرجيم بسم الله الرحمن الرحيم الصلاة والسلام عليك يا رسول الله وعلى آلك وأصحابك يا حبيب الله الصلاة والسلام عليك يا نبي الله وعلى آلك وأصحابك يا نور الله
وعلى آلك وأصحابك يا نور الله
Dear viewers of Badni channel, welcome once again, Path to Success. And today's topic is about the good company. Achhi sohbat, achhi dosti. Inshallah Azza wa Jal, today we will discuss about the good company. And also we will discuss about the harmful effect of the bad company. ہمارے ساتھ ماشاءاللہ ہمارے مفتی عبد النبی حمیدی صاحب دامت برکاتہ العالیہ موجود ہیں ساؤتھ افریقہ سے اس وقت ہمارے یو کے کے جدول پہ ہیں اللہ ان کو مزید برکتیں عطا فرمائے مفتی صاحب کو ہم ویلکم بھی کہتے ہیں اور مرحبا بھی کہتے ہیں ہمارے ساتھ ماشاءاللہ بلال شبیر بھائی کچھ ہالیڈیز کے بعد واپس آئے ہیں ماشاءاللہ اور ساتھ میں ہمارے آج عبد الحنان بھائی کو ہم نے بلایا ہے اور انشاءاللہ یہ کچھ آج 12 ماہ کے مدنی قافلے میں ماشاءاللہ آج ان کو اسپیشل ریکویسٹ کی تھی آئیے اور کچھ مدنی پھول بھی دیں اور ساتھ میں ہمارے مبین مدنی بھی ہیں لیکن پہلے انشاءاللہ عزوجل ہم تلاوت قرآن پاک سے شروع کریں گے اور پھر انشاءاللہ کلام بھی سنیں گے ہمارے مبین مدنی سے
اعوذ باللہ من الشیطان الرجیم بسم الله الرحمن الرحيم والتين والزيتون وطور سينين وهذا البلد الأمين لقد خلقنا الإنسان في أحسن تقويم ثم رددناه أسفل سافلين إلا الذين آمنوا وعملوا الصالحات فلهم أجر غير ممنون فما يكذبك بعد بالدين أليس الله بأحكم الحاكمين آمنت بالله صدق الله العظيم
ما شاء الله مرحبا
صلوا على الحبيب صلى الله تعالى على محمد صلى الله تعالى عليه وسلم
صل على نبينا صل على محمد صل على نبينا صل على محمد تو شمع رسالت تیرا پروانہ
Subhanallah, subhanallah. Dear viewers of Bandi channel, remember the good company is very vital and important for path to success. And remember, a person who reminds you the fear of Allah is your true companion and is your good companion. Worth more than anything and everything this world can possibly offer you. Ye yaad rakhiyega. Jo achha dost hota hai, achhi company hoti hai, achhi sohbat hoti hai na, ye tamam चीजों से बेहतर होती है। आज हमारा टॉपिक यही है कि एक और रास्ता कामयाबी का वो क्या है, अच्छी सोहबत, अच्छी दोस्ती। दोस्त कैसा होना चाहिए, सोहबत कैसी होनी चाहिए। और दुरूद पाक पढ़ने के बेशुमार फजाइल हैं। द प्रॉफिट सल्लल्लाहु अलैहि वसल्लम ने सेड, हूएवर रिसाइट्स वंस टाइम दुरूद पाक अपॉन मी, अल्लाह अज़्ज़ा वजल शावर 10 मर्सी अपॉन हिम। सल्लु अलल हबीब सल्लल्लाहु अलैहि मुहम्मद सल्लल्लाहु अलैहि वसल्लम। मुफ्ती साहब, तो आज हमारा टॉपिक है गुड कंपनी। इंशाल्लाह इसको आपके मदनी फूलों से शुरू करते हैं.
आई थिंक इफ वी वांट टू अंडरस्टैंड द बेनिफिट्स एंड द वर्च्यूज ऑफ गुड कंपनी वी मस्ट नो द इफेक्ट ऑफ बैड कंपनी एज वेल. There is a saying in Arabic, تُعْرَفُ الْأَشْيَاءُ بِأَبْدَادِهَا. Things are known through their opposite realities.
No.
You can only appreciate light if you know what is darkness.
No.
You can only appreciate, you know, enough food in your stomach if you know what is hunger.
Inshallah.
Good company is indeed a great gift, but we must also know how bad the bad company is. Sure. These two things go parallel to each other. And the benefits of good company and evils of bad company is something that is accepted by the sound mind. You don't need to be a religious person or belong to any particular religion to understand this. Any person with sound mind, with the little bit of experience in life or wisdom, will tell you that good company is beneficial for you and bad company is harmful for you. And this is not some new research or philosophy that developed, you know, in our age. From the time humanity is there in this universe, this concept was always there, and the good people always talked about it.
Mm-hmm.
When they gave nasiha, when they explained something, they always told that, look, stay with the good people, be in the company of good people, stay away from, you know, devil and the people who believe in devil. These concepts were always there. But there's need to remind over and over. We forget, we get tempted with the pleasures that we indulge in, and we start enjoying certain things, and we want to stay away from hardships. So anything that's easy to get and to achieve, our nafs motivates us to do that. Because nafs does not like hardship. Nafs does not say be part of a struggle. Nafs will always say, you know, be part of something that has become big already, and there's no much work needed.
Okay.
So a lot of evil things, there's a lot of attraction, a lot of success, apparently, and we as humans, we get tempted.
Sure.
And we become part of those things. Of course, good company is something that would, you know, turn you as a good person, good potential, you know, good contributor, good father, good brother, good husband, good Muslim. That company, I mean, in English they say, you know, company makes the man. Makes the man means company makes the man good,
yes,
or company makes the man bad.
Sure.
Yes, as I said, we need to talk these issues over and over.
Sure.
All that what we are going to discuss today here, nothing might be new. But many things would be forgotten.
Okay.
And some people will say, very nice silsila, very good discussion. It's not like they're hearing it first time. But reminder is good.
वो मुझसे जिस चीज की तकरार की जाए तो वो जहन में बैठ ही जाती है. तो यही हमारे सिलसिले का भी, प्रोग्राम्स का भी यही रीजन होता है कि बार बार ऐसी चीजें जिसकी वजह से मुसलमान कामयाब हो जाएं, हम एक अच्छी जिंदगी गुजारें, हम उन्हीं टॉपिक्स को जो है वो मेंशन कर रहे होते हैं. तो इंशाल्लाह आज मुफ्ती साहब से कुछ पंजाबी में भी सुनेंगे इंशाल्लाह, कुछ और ब्रेकिंग न्यूज होगी. पिछली दफा भी हुई थी तो रिक्वेस्ट की है, हमारे वहाँ इंग्लिश मुबल्लिगीन तो है माशाल्लाह, तो मुफ्ती साहब आज कुछ हमें पंजाबी में भी कुछ गल्ला सुनाएंगे तो इंशाल्लाह कुछ बात कुछ और होगी इंशाल्लाह.
उसी में गल्ला करोगे तो फिर उसी में करा
देंगे. मुफ्ती साहब सानू नहीं आती इतनी पंजाबी, तो इंशाल्लाह थोड़ी थोड़ी होले होले इंशाल्लाह सीखा. तो अब इसमें पंजाबी भी मिक्स हो जाती है, मीरपुरी भी मिक्स हो जाती है, कुछ समझ नहीं आती है कि कौन सी
जो सिखना का है ना आपने.
अब ये मैं रुक गया इसीलिए कि मैं कुछ बोलूंगा तो मसला हो जाएगा, वो नाराज ना हो जाए कि यार हमारी जबान में तोड़ फोड़ कर रहे हैं, तो इसलिए. लेकिन आप माशाल्लाह मुफ्ती साहब ने लास्ट टाइम इन सिलसिला एक हमें ब्रेकिंग न्यूज दी थी. मुफ्ती साहब माशाल्लाह चिश्तियां शरीफ जो है पाकिस्तान में उधर से बिलोंग करते हैं और एक बहुत अरसा साउथ अफ्रीका में है. और इंशाल्लाह हमने कहा चलें पुरानी कुछ भूली हुई यादें होती हैं तो चलें आज मुफ्ती साहब इंशाल्लाह कुछ पंजाबी विच गला करसा इंशाल्लाह. बिलाल भाई टॉपिक गुड कंपनी, और वैसे जामियतुल मदीना हो या कहीं भी हो, गुड कंपनी इज वेरी इंपॉर्टेंट.
Bismillahirrahmanirrahim. When it comes to good company, it's first in a person's nature that he interacts with people. As soon as a person is born, he comes into this world, he has the companionship of his parents. And when a person moves on to his life and he goes through the world, school, college, university, even to the workplace, etc., there's always this interaction with people. But I think one point to highlight here is that when a person is within the company of people, maybe due to the interaction with, I would say, like a Western mindset type of people, we tend to avoid an Islamic viewpoint. Now, as we asked Mufti Saab regarding the companionship, the Islamic viewpoint of a companion, as you mentioned, mm-hmm. is a person who reminds one of Allah subhanahu wa ta'ala, who reminds one of the obedience to Allah subhanahu wa ta'ala and to increase in one's love for the Prophet sallallahu alayhi wa sallam. Now, when we actually reflect on our state, the point I would like to make is that we don't, especially as youngsters, we don't really have a criteria or a kind of a list that these types of qualities I must find within a person who I make as my friend. Today in school, it's seen that a person who is famous is normally the most talkative one, the most confident one, maybe the one who has the most strength, and then we tend to follow that individual. But rather, in Islam, especially as Muslims, we must really reflect on this point, that companionship is very, very important. Our beloved Prophet sallallahu alayhi wa sallam has stated that al-mar'u ala dini khalilihi, that a person is upon the deen, the religion of his friend. So he should see very carefully who he mixes with, meaning who he befriends. Now, this is a point which we must really take into consideration, as the Prophet sallallahu alaihi wasallam has highlighted that deen is linked to a person's companionship and friendship. Yes. And Allah subhanahu wa ta'ala has guided us in the Quran Sharif, وَكُونُوا مَعَ الصَّادِقِينَ, and be with the truthful. So a criteria has given to us by Allah subhanahu wa ta'ala that when you adopt companionship of people, you should adopt the people, the company of truthful people as well.
MashaAllah, bada acha inhone mention kiya. Wahan ki tarjuma hai Kanzul Iman mein, ae iman walo, Allah se daro aur sachcho ke saath ho jao. To ye bhi hame ek tarah bataya ja raha hai ki sachcho ke saath hona chahiye, ek hame sign diya ja raha hai ki ye dosti kiske saath ho, uthna baithna kiske saath ho. Aur bada acha inhone bataya ki insaan ki ek nature hai, insaan akela nahi rehta hai. Hum kehte hain na social being, ऐसा नहीं है कि हमको बिल्कुल अकेले रहना पसंद करते हैं. आप बच्चे को भी देखें, बच्चा पहली दफा स्कूल जाता है तो वो दो चार दिन के बाद आपको उस क्लास में 25-50 बच्चे होंगे ना, दो चार के साथ नजर आएगा, उनके साथ ही बाहर आएगा, उन्हीं के साथ बैठ के खाना खा रहा होगा. स्कूल में जाएगा तो स्कूल में भी अगर 50 उसके क्लास के अंदर होंगे, लेकिन वो 50 के साथ नहीं बैठ रहा होगा, भले सलाम दुआ होगी लेकिन दो चार से उसकी कंपनी अच्छी हो जाएगी. तो इंसान की नेचर में कॉलेज यूनिवर्सिटी ऊपर बढ़ता जाता है, लेकिन इफेक्ट ये होता है कि अगर गुड कंपनी के साथ उसका उठना बैठना हो गया तो تو وہ اس کے اخلاقیات پر جو ہے وہ اثر انداز ہوتے ہیں, وہ اچھا ہوگا, وہ سچ بولنے کی طرف آئے گا, وہ لوگوں کو اذیت نہیں دے گا, وہ لوگوں کو مذاق نہیں اڑائے گا. لیکن وہی اگر اس کا اٹھنا بیٹھنا بروں کے ساتھ ہو جائے گا جو ہر وقت مذاق اڑتا, تو وہ عادت اس کے اندر آ رہی ہوتی ہے. بھلے وہ اسٹارٹنگ میں خود ایسا نہ ہو کہ عبدالحنان بھائی اسٹارٹنگ وہ گھر والوں کی اس میں بہت ہو, لیکن کمپنی کی وجہ سے پہلے کیا ہوتا ہے, پہلے اس کا ہولیا بدلتا ہے. نگرانی شنا کہتے ہیں پہلے ہولیا بدلتا ہے, پھر اس کی چال ڈال بدلتی ہے, پھر گھر میں آنے جانے کی ٹائمنگ چینج ہوتی ہے. اگر نوٹ کر لیں کہ کمپنی کس قدر اثر انداز ہوتی ہے, ٹائمنگ بدلتی ہے, پھر اخلاقیات بدلتے ہیں, پھر ماں باپ سے بات چیت کا انداز بدلتا ہے, تو بہت ساری چیزیں جو ہے نا وہ اس کی بدلنے لگ جاتی ہیں. اور مین ریزن یہ ہوتا ہے اس کی کمپنی.
Papu, just regarding what you said that when we start going to school, this is the first step of getting into company, and how people judge and how people make that company, you said that he doesn't mix with all the crowd, he mixes with few. What people tend to do here is how they choose the people. Nowadays, how they choose a friend is how he dresses, how his haircut is, how he looks, what he's wearing, and these are the things that person is looking upon to be in that company of his. Sometimes even looks, you know, how the person looks like, if he's a fair-skinned person, you know, people want to be in his company. If someone is slightly dark-skinned, maybe they want to avoid that to that extent as well. So, if someone has got a bit of weight on his body, people tend to avoid that sort of friendship as well. Although, as a character, that person might be good. Because he's a bit overweight, people avoid that sort of company as well. It's same with if there's someone who is short, and even in our culture, if someone is from a different background, right, we have to be amongst the people we are with. Yeah. You know, if he's a Pakistani, if someone's from Pakistan, or he will be amongst the Pakistani community. If someone is from Bangladesh, he'll be amongst from the Bangladeshi community. And similar, like someone from Yemen or the Arab world, they will tend to join up together.
Yeah.
Rather than just adopting as a company overall, they will just, whatever is near to them or how they would want to be, they would look as that in a friend, and then they would adopt that company. But the reality is they don't look at the ikhlaq, the character of the person, or the deen of the person, or how religious that person is. These things are not looked. It's just the looks, the style, right, and you want to be amongst that. And that's what leads the person going away and away. And they find themselves so far away. When they are in that sort of company, they're involved in that type of sin as well. Whatever that type of company is, sometimes these type of people, they have a specific lifestyle. For example, some of these people who might dress up looking a bit like a gangster type of people, and people like to be in their company, they will have a specific type of lifestyle. They go into smoking, then they further on into drugs, into other crimes, and they will adopt that sort of company. Whereas someone who's simple, someone who's studying, who wants to study hard, you see that person continues studying. And sometimes people don't even sit amongst them, type of, oh, this guy is a schoolboy. Or he's someone right. who is just, he's busy. I don't want to be amongst that type of person. I want to be someone that we can have a laugh and a joke. So,
क्या वो कहते ना जी, हम तो वो कहते हैं ये बोरिंग पर्सनैलिटी है, वी डोंट वांट, हमें वो पसंद है चैटर बॉक्स कहलाता है, जो नॉन स्टॉप बोल रहा होता है. वो कहते हैं यार ये जो है ना उसके आसपास आपको बहुत सारे दिखेंगे, हालांकि जो खामोश रहता है उस पर हिकमत का नुजूल होता है, उसकी सोहबत बहुत कुछ दे रही होती है. लेकिन उस तरफ हमारा, हम कहते हैं यार ये जो है ना, ये चैटर बॉक्स जो है ना, ये इसके साथ बैठने की एक अपना ही लुत्फ आता है यार. जब बैठो वो जोक सुना रहा होता है, जब बैठो दुनिया जहाँ की कहानियां, झूठे बातें कर रहा होता है, लोगों को झूठ बोल के हंसा रहा होता है, और जो है उसकी सोहबत में, हालांकि ऐसी सोहबत से बचना चाहिए जो गुनाहों की तरफ लेकर जा रही हो. और कहते हैं किसी के अखलाक का, मुफ्ती साहब, किसी के अखलाक का पता चलाना है तो ये पूछो मत, देखो किसके साथ उठता बैठता है, उसकी दोस्ती किसके साथ. ये बहुत बहुत वाइटल है ना, किसी की शादी भी अगर करनी होती है तो कहते हैं ना बोलने में जाकर देखना किनके साथ उठता बैठता, सारा मालूम करना उसके दोस्तों से.
This has become a, you know, well-known identity of people. Even if no one knows them, but if they know, you know, who's his friend, with whom he sits and spends time, that's enough for common sense to know what type of person he is. Coming back to Ayah Karima, which our Islam and brother recited, وَكُونُوا مَعَ الصَّادِقِينَ. Allah subhanahu wa ta'ala, who's our creator, who knows what is best for us. And he ordered us to be in the company of the truthful ones. Now, against the truthful ones are the liars. And lying is actually is a base for every sin. You know, a story comes to mind that a person told another person that if you can stop lying, you can be a pious person, you can become a good person. So forget about every other sin, just don't lie. Now, so whenever he wanted to do something, he would then think, well, if I'm going to clubs, for example, to drink, and when I come back and my mother asks me, where did you go? Mm-hmm. Then I have to lie. But I'm committed not to lie, so I can't go there.
Okay.
So that commitment to truth took away drinking habit from him. So it's like, you know, each and every sin was negated because of that commitment to speaking truth and not speaking lie. So indeed this order that is given in Quran and Kareem, be with the truthful one. This is what would make you an upright and a virtuous and a pious person who is loved by Allah subhanahu wa ta'ala and his beloved Nabi sallallahu alayhi wa
sallam. You know, when he said be with the truthful, a lot of times, you know, the friends themselves, they don't want their own company to tell the truth. Because why? It puts them in trouble. Right? If this friend of mine is going to be so truthful, right, our things which are hidden, they will come out. So people don't even like to be in the company of such people nowadays. They don't want to be with the company of someone who is straightforward, who will tell the truth, who will come out with the truth. They want to avoid that because they want to be away from getting in trouble in this way as well.
See, really, most companies these days, they'll tell you how to enjoy your life. And where you can go and visit and tourism, you know, enjoy sceneries here and there. Or how to make more money. Or many wrong ways of making money, as we say, khancha. I don't know if that word is used there or not, but in Babul Madina and in South Africa it's used, you know, khancha. Khancha means like not a straightforward way of making money, a crooked way of making money. So people advise each other that. And as Babu said, you know, they sit and laugh and crack jokes and, you know, carelessness, heedlessness. I mean, nothing to worry about. Spend nights, half nights, full nights, morning time sleeping. So that's the kind of company is mostly and easily available. But company that would remind you of Allah Azza wa Jal and would remind you of Akhirat and would remind you of death and would remind you of accountability and would remind you of taking responsibility as an adult Muslim. That's very rare. And alhamdulillah, I would say with much pride in this sense, the Dawud Islami created that platform. So be in the company of those who think about Akhirat. You know, you will find, actually, when I came in the mahal of Dawat Islami, I found those kind of people who fear, who cry, who worry about it, and who talking like that, you know. And so sometimes you feel, you know, these things don't exist, but they do exist. You just need to go out and search We are too used to getting good news all the time. Mm-hmm. Every Maulana, every Peer Sahib, everyone must come and tell us, you know, you are forgiven. You are Jannati. You know, you got the intercession. You got that. But as soon as you talk about there's Azab of Allah, that's a reality that does exist. And you can't force Allah subhanahu wa ta'ala to put you into paradise. That's His fadl. And He's not, you know, bound by any pressure to put His fadl. He does His fadl upon whomever He wishes. He's independent. So that kind of company is needed for us to grow in the deen of Islam. Of course, to grow in our worldly life as well. But in worldly life, as I said, truthful people who give you the good advice, who tell you, you can make money, but there are haram ways and there are halal ways. So let me tell you some halal ways how to make money. That's what is lacking. You don't find those people. Haram money, go sell drugs. Go sell liquor. Go sell tobacco. Quick money, a lot of things that most of your friends can tell you. But I still need that friend who comes and tells me that, look, you want to make some money? Yes, yeah. I want to. There's a halal way that would be then full of barakah, that would have a good impact upon your growth of your family, your children. But when they grow up by eating halal food, and their akhlaq is different, their character is different. Otherwise, the very same children for whose sake you have been earning haram, they would not even listen to you. And then you want to change them by some taweez dhaga and for some dua of some pious person and running around this way and that way and saying that, Hazrat, do something, you know, my child become obedient to me. No, you have to look back. Did you feed them halal food from the day first? Their body, their flesh, their blood is made out of what? Good company definitely we need in every field of life.
MashaAllah. Mubeen bhai, MashaAllah, kafi der se.
Ji, MashaAllah, Muballi ji ne kafi wazahat ki thi, specially Mufti sahab ne, good and bad company ke hawale se. Waqai Mufti sahab, agar dekhe jaye to bachcha jis time paida hunda hai na, to paida hunda hi udon te label hi lag janda ke nahi kahin hai baat.
Haan, oh, kehnde ne na ke maa de pet chun koi smoker ban ke nahi hunda.
Ji, ji.
Koi nashai, sharab da, koi drugs da.
Ji.
ਬਲਕਿ ਉਹ ਕੋਈ ਦੋਸਤ ਹੀ ਮਿਲਦੇ ਨੇ ਉਹਨੂੰ
ਜੀ
ਬਿਲਕੁਲ
ਜਿਹੜੇ ਉਹਨੂੰ ਆਦਤਾਂ ਦਿੰਦੇ ਨੇ
ਹਾਂ ਤੇ ਜਿਸ ਟਾਈਮ ਉਹ ਆਪਣਾ ਮਾਹੌਲ ਇਨਵਾਇਰਮੈਂਟ ਜਿਵੇਂ ਵੱਡਾ ਹੁੰਦਾ ਜਿਹੜੇ ਮਾਹੌਲ 'ਚ ਵੱਡਾ ਹੋਏਗਾ ਉਹ ਹੀ ਆਦਤ ਉਹਦੇ ਅੰਦਰ ਆਉਣਗੀ ਅਗਰ ਉਹ ਡਾਂਸਿੰਗ ਵਾਲਾ ਮਾਹੌਲ ਹੈ ਔਰ ਇਹਦੇ ਇਲਾਵਾ ਕੋਈ ਹੋਰ ਯਾਨੀ ਗਲਤ ਕੰਮ ਵਾਲਾ ਮਾਹੌਲ ਹੈ ਤੇ ਉਹ ਬੱਚਾ ਵੀ ਉਹੀ ਕੰਮ ਕਰਦਾ ਅੱਜ ਕੱਲ੍ਹ ਵੇਖਿਆ ਜਾਂਦਾ ਸੋਸ਼ਲ ਮੀਡੀਆ ਅਤੇ ਟੀਵੀਆਂ ਉੱਤੇ ਛੋਟੇ ਛੋਟੇ ਬੱਚੇ ਡਾਂਸ ਕਰ ਰਹੇ ਹੁੰਦੇ ਲੇਕਿਨ ਅਸੀਂ ਇਹਦੇ ਅਗਰ ਬਰਕਸ ਦੇਖੀਏ ਤੇ ਐਵੇਂ ਦੇ ਬੱਚੇ ਮਿਲਦੇ ਜਿਹੜੇ ਨਾਸ਼ ਵੀ ਪੜ੍ਹ ਰਹੇ ਹੁੰਦੇ ਨੇ ਮਾਸ਼ਾਅੱਲਾ ਤਿਲਾਵਤ ਕੁਰਾਨ ਪਾਕ ਕਰ ਰਹੇ ਹੁੰਦੇ ਨੇ ਬਸ ਅੱਛੀ ਤੇ ਬੁਰੀ ਕੰਪਨੀ ਦੀ ਮਿਸਾਲ ਦਿੱਤੀ ਗਈ ਹੈ ਨਾ ਕਿ ਅੱਛੀ ਕੰਪਨੀ ਜਿਹੜੀ ਹੈ ਉਸ ਬੰਦੇ ਦਾ ਨਾ ਜਿਹੜਾ ਮਿਸ ਖੁਸ਼ਬੂ ਹੈ ਜਿਹੜਾ ਆਹ ਹੁੰਦਾ ਹੈ ਰੱਬ ਇਤਰ ਪਰੋਸ਼
ਸੁਭਾਨ
ਤੇ ਬੈਡ ਕੰਪਨੀ ਉਹਦੀ ਮਿਸਾਲ ਦਿੱਤੀ ਗਈ ਕਿ ਬੱਟੀ ਜੋਂਕ ਨੇ ਵਾਲੇ ਦੀ ਤਰ੍ਹਾਂ ਕਿ ਤੁਸੀਂ ਅਗਰ ਬਿਲ ਫਰਜ਼ ਇਤਰ ਫਰੋਸ਼ ਦੇ ਕੋਲ ਜਾਓ ਕੋਈ ਚੀਜ਼ ਨਹੀਂ ਵੀ ਲਾਉਣਾ ਕੋਲ ਬੈਠੋ ਤਾਂ ਫਿਰ ਤੁਹਾਨੂੰ ਖੁਸ਼ਬੂ ਆਏਗੀ ਔਰ ਇਸੇ ਤਰ੍ਹਾਂ ਹੀ ਬੱਟੀ ਜੋਂਕ ਨੇ ਵਾਲੋ ਦੇ ਕੋਲ ਬੈਠੋਗੇ ਤੁਹਾਨੂੰ ਤਾਂ ਬੈਡ ਸਮੈਲ ਆਏਗੀ ਬਦਬੂ ਆਏਗੀ
ਕੱਪੜੇ ਸੜ ਜਾਣਗੇ ਮੋਰੀਆਂ ਨਿਕਲ ਜਾਣਗੀਆਂ ਕੱਪੜਿਆਂ 'ਚ
ਤੇ ਇਹਦਾ ਅਸਰ ਹੈ ਅੱਛੀ ਤੇ ਬੁਰੀ ਕੰਪਨੀ ਦਾ ਦੂਸਰੀ ਗੱਲ ਕਿ ਅੱਜ ਸਾਇੰਸ ਵੀ ਨਾ ਇਸ ਚੀਜ਼ ਨੂੰ ਮੰਨਦੀ ਹੈ ਕਿ ਅਸਲ 'ਚ ਬੰਦਾ ਜਦੋਂ ਕਿਸੇ ਦੇ ਕੋਲ ਬਹਿੰਦਾ ਹੈ ਨਾ ਤੇ ਉਹਦੇ ਅੰਦਰੋਂ ਇੱਕ ਅਸੀਰੀ ਲਹਿਰਾਂ ਨਿਕਲਦੀ ਹੈ ਅਸਰ ਕਰਦੀਆਂ ਅਗਲੇ ਬੰਦੇ ਉੱਤੇ ਅਗਰ ਨੇਕ ਬੰਦੇ ਕੋਲ ਬਹਿਗਾ ਅੱਛੇ ਲੋਕਾਂ ਕੋਲ ਬਹਿਗਾ ਉਹਦਾ ਅਸਰ ਉਹਦੇ ਉੱਤੇ ਪਏਗਾ ਬਲਕਿ ਉਲਮਾ ਫਰਮਾਉਂਦੇ ਨੇ ਨੇਕ ਖਮੋਸ਼ ਬੰਦਾ ਬੇਸ਼ੱਕ ਤੁਸੀਂ ਕੋਈ ਵੀ ਗੱਲ ਨਾ ਕਰੋ ਉਹਦੇ ਬਿਲਕੁਲ ਕੁਛ ਵੀ ਨਾ ਕਰੋ ਤੇ ਸੋਹਬਤ ਜੀ ਬਹਿ ਜਾਓ ਫਿਰ ਵੀ ਤੁਹਾਨੂੰ ਉਹਦੀਆਂ ਬਰਕਤਾਂ ਮਿਲਣਗੀਆਂ ਜਿਹੜੀ ਰਹਿਮਤ ਨਾਜ਼ਿਲ ਹੋਏਗੀ ਤੁਹਾਡੇ ਉੱਤੇ ਵੀ ਰਹਿਮਤ ਪਈ ਇਹ ਸਾਇੰਸ ਵੀ ਅੱਜ ਕੱਲ੍ਹ ਪ੍ਰੂਵ ਕਰਦੀ ਹੈ ਕਿ ਇਹਦਾ ਬੜਾ ਅਸਰ ਹੁੰਦਾ ਚੀਜ਼ ਬੈਠ ਤੋਂ
صحیح ہے کیا ماشاءاللہ ہمارے مدنی پھول چل رہے ہیں مدنی چینل کے ناظرین اور دوستی کے حوالے سے بات چیت ہو رہی تھی اچھی دوستی اور کوئی بری دوستی کے حوالے سے بھی بات ہو رہی تھی حقیقت میں تو اچھا دوست وہی ہے جس کو دیکھ کر خدا یاد آ جائے دوست وہی ہوتا ہے
تو جس کی باتیں سن کر دنیا سے بے رغبتی اور آخرت کی طرف رغبت پیدا ہوتی ہے. دوست وہ ہے جو گناہوں سے نفرت دلائے اور ہمیں اچھائی کی طرف لے کر جائے. لیکن بدقسمتی سے آج کل دوست بنانے کا بھی کرائیٹیریا الگ ہے. حالانکہ ہمیں واضح ہے کہ دوستی بھی اللہ کے لیے ہونی چاہیے, دشمنی بھی اللہ کے لیے ہونی چاہیے. لیکن دوستی ہو رہی ہے دولت کے لیے, دوستی ہو رہی ہے فیم کے لیے, دوستی ہو رہی ہے منصب کے لیے. یار اس سے دوستی رکھوں گا دو چار عہدے مل جائیں گے, دو چار ٹائٹل لگ جائیں گے, اس کے ساتھ ہوں گا چلا اچھا کھاتا پیتا ہے تو ہمیں اچھا کھلا پلا دے گا, گاڑی اچھی ہے تو چلو آنے جانے میں سہولت ہو جائے گی. حالانکہ یہ ہونا نہیں چاہیے. دوستی بھی اللہ کے لیے ہونی چاہیے اور دشمنی بھی اللہ کے لیے ہونی چاہیے. حدیث پاک کے مفہوم کا خلاصہ ہے, اللہ تعالیٰ جس سے بھلائی کا ارادہ فرماتا ہے اسے اچھے دوست عطا فرما دیتا ہے. کہ اگر وہ بھول جائے تو اس کو یاد دلا دیں. میں بھی غور کروں اور آپ بھی غور کریں کہ ہماری جو ہے وہ دوستی ایسی ہے کہ اگر ہم بھلا دیتے ہیں. میں مثال کے طور پہ آپ دعوت اسلامی سے, اگر آپ کی دوستی دعوت اسلامی والوں کے ساتھ, مدری چینل والوں کے ساتھ, تو فجر میں سدائے مدینہ آپ کو آئے گی. یہ ریمائنڈر ہے, آپ کیا کر لیجئے گا نا. یہ حدیث پاک جو میں نے عرض کی کہ اللہ جس سے بھلائی کا ارادہ فرماتا ہے اس کو اچھے دوست عطا فرما دیتا ہے, کہ اگر بھول جائے تو اس کو یاد دلاتے ہیں. اب صرف اگر ہم صبح کا لے لیں کہ ہمیں سدائے مدینہ کی مفتی صاحب کال آتی ہے, پھر ہمیں فجر کا آتا ہے کہ ہمیں جو ہے وہ ترجمہ تفسیر, آج جو ہے وہ اشراق چاش کے حوالے سے کوئی مدنی پھول آ جاتے ہیں, وہ فکر مدینہ کے حوالے سے ہمیں مدنی پھول آ رہے ہوتے ہیں. لیکن ہم یہ غور کریں کہ کیا ایسی دوستی ہے بھی یا نہیں ہے. جن کی ہے تو واقعی پھر ان کو سلام بھی ہے اور واقعی ان کی زندگی بھی اچھی گزر رہی ہوگی. لیکن جن کی نہیں ہے وہ پھر یہ غور کریں کہ میں آخرت میں پھنس نہ جاؤں, افسوس نہ ہو جائے مرنے کے بعد. دیکھیں آج کا پچھتاوا کل کام دے سکتا ہے لیکن کل کا پچھتاوا کوئی کام نہیں آئے گا. بری دوستی ہے تو ابھی فارغ ہو جائے. وہ بندھے ہوئے تو نہیں ہے نا, کوئی ایگریمنٹ تو نہیں ہے نا چلتے پھرتے کہ اس نے باندھ دیا ہے آپ کو, آپ خود ہی بن گئے. ہماری تو وہ مکھی کی مثال ہے کہ پورا جسم چھوڑ کر جہاں اتنا سا زخم ہوتا ہے ادھر آ کر بیٹھتی ہے. اور جو مکھی ہوگی جو خوشبو کو دیکھنے والی ہوگی, جو خوشبو پہ بیٹھنے والی ہوگی, جو پھولوں پہ رس چوسنے والی ہوگی, وہ ادھر جا کر بیٹھتی ہے. اور جو گندی ہوتی ہے مکھی, وہ جا کر بالکل اتنا سا زخم ہونا جسم پہ تو اس کو ڈھونڈ کر اس پر جا کر بیٹھتی ہے. تو ہمیں خود بھی غور کرنا چاہیے کہ ہماری دوستی کن کے ساتھ ہے, اچھی ہے یا بری ہے. آپ کچھ فرما رہے تھے.
جی باپو, دی تھنگ از یو نو دیز ٹائپ آف پیپل دے وانٹ ٹو گیو اس دی کمپنی. Those people who are coming to remind us about our deen, they are those people who are, like you said, the environment of Dawat Islam. The brothers are coming to us, telling us to travel on the Madani Kaflas. The brothers are coming to us, telling us to come to the Ijtimaat. The brothers are coming to us and telling us to come to the Masjid, the house of Allah. So there are people out there who are the good company and they are coming to us. It's not that we have to go to them. Yes. They are coming to us, but we are looking for a way out, keep away from this person. Oh, you know, the person just looks at his mobile phone, or this brother is going to ask me to come travel on the kafla. He's going to ask me to come and join me on the Madani kafla. He's going to ask me to come to the masjid with him. And then we are trying to avoid some that great company which we are talking about. We are even trying to avoid that sort of company and try to find another way and keep away from this so that we don't get involved in goodness.
Yehi to hadith-e paak mein na, good company, achha hamnishin wohi hai jisko dekh kar khuda yaad aa jaye. یعنی اچھی چیزیں, آخرت کی فکر یاد آ جائے. آپ دیکھ کر یاد آتا تھا یار مدنی قافلے کی بات کریں گے, یہ نماز کی بات کریں گے, یہ سچ بولنے کی بات کریں گے, یہ تقوی کی بات کریں گے, یہ پرہیزگاری کی بات کریں گے, یہ جو ہے وہ بات کریں گے کہ لوگ اولیاء کی ریسپیکٹ کی جائے, نیک لوگوں کی صحبت اختیار کی جائے. تو یہی تو ہے اور کیا ہے, یہی تو اچھی صحبت ہے.
اور حدیث پاک المؤمن مرآۃ المؤمن, مؤمن مؤمن دا آئینہ ہوتا ہے.
جی
ٹھیک ہے نا, کہ جس طرح ایک آئینہ ہوتا ہے نا شیشہ, جڑا بندہ سامنے آئے گا نا وہی صورت ہی دکھائے گا, ایویں نہیں کہ بلیک دی وائٹ کر کے دکھا دے گا, ایسا نہیں ہوتا. اسی طرح ہی جڑا بندہ مومنین دے نال دوستی کردا ہے, او نیک لوکاں دے نال رہندا ہے, تو او دی صلاح بھی کردے رہندے نے, او چیزاں اونوں دسدے بھی رہندے نے, تو بڑا افیکٹ ہوندا کمپنی.
صحیح جی, آپ ذکر فرمائیں پھر انشاءاللہ مفتی صاحب سے پنجابی میں مدنی پھول لیں گے.
بابو we're talking about companionship in terms of an Islamic point of view. I'd just like to mention something for our youth out there, that when we're in school, companionship, it is seen in reality that a person who has similar interests to him, similar hobbies, similar inclinations, that's who a person gets towards. For example, as I was conversating with my fellow brothers regarding this topic as well, companionship, and they told me that for example, we like to go work out, so we should, that we also are inclined to them. People who are inclined towards studying, then they also have their own reading groups, right? Those who, for example, enjoy gaming or other stuff like this, they have their certain groups. And this is a kind of worldly example and a worldly aspect when you look at companionship and friendship. The point I wanted to highlight here was that obviously we have to remember that is fine in its essence as well. A person should adopt this at times, at certain times. But we should not detach ourselves from an Islamic viewpoint as well. Many times it's seen, as you have mentioned as well, that when an Islamic viewpoint is seen and given to us, we tend to close our ears straight away. We tend to start having a conversation with about a different topic. This is a kind of bad reality for us. But if we consider the Islamic viewpoint, that person who is coming into our company, or who the one whom we are going to their company, if he reminds us of Allah subhanahu wa ta'ala, he's doing our favor. He's not doing anything bad. And sorry, one other point I'd like to mention is that one thing is that we adopt the company of somebody else, right? And but there's another thing that if people come to us, now there's many, many other points as well. It's not only that we go to people to attain companionship. If somebody comes to us, now our characteristics, our habits should be good so that we are benefiting other people. The Prophet sallallahu alaihi wasallam has stated in Hadith Sharif, خَيْرُ النَّاسِ مَنْ نَفَعَ النَّاسِ, that the best of mankind, the best of people are those who give benefit to others. So we need to look at our life, especially in youth, in college, in universities, even in schools, that if people do come to us, they speak to us when the new year starts, right? A lot of companionship takes place, or even similar habits and hobbies. But the point is that we should also have some good qualities, like Mufti Sahib was mentioning about truthfulness. Okay. If we have adopted truthfulness ourselves, then this will naturally be affected and also affect others. Our Prophet sallallahu alaihi wasallam has also stated, "Al Muslimu man salim al Muslimuna min lisanihi wa yadihi." The Muslim is that individual from whose hands and tongue other Muslims are safe. So we're talking about companionship. That is all good and excellent. But we also have to consider, if people come to us, whether it's friends, whether it's colleagues, we should also have such a characteristics, and we should adopt such qualities which will also benefit others as well, inshallah, in that way.
Inshallah. Ustaz. So Bapu wants me to talk Punjabi now.
Ji, Mufti Sahab, request.
I have to switch from one system to another system. Let me tell you something very important, I think, for everyone to know. You know, in early days, I used to think in Urdu, and then in my mind, translate into English and then speak. And now I have overcome that. So I think in English. So it has become like my first language.
Itni switch ho gaya na, English, Urdu, ab aapko Punjabi mein dena padega.
No,
chale, aapke foreign current aaye.
I will think in English now and speak in Punjabi.
Ab bees se nikal jayega ek.
Yeah. अल्हम्दुलिल्लाह बड़ा ज़बरदस्त बड़ा फ़ायदेमंद मौजू है जिस पर डिस्कशन हो रही है. बच्चा जदों पैदा होता है ना, वो मुसलमान पैदा होता है. कुल मौलूदी यूलदु अला फितरत इस्लाम. हर नौ मौलूद वो फितरत इस्लाम ते पैदा होता है. फितरत इस्लाम दीन फितरत है.
जी हाँ,
नेचर जड़ी है ओदे मुताबिक है. फिर वो परवान चढ़ता है, बाले हो जाता है.
जी
ओदा माहौल उसनु कुछ होर बना देता है.
ठीक.
तो जिस तरह का माहौल, जिवें कह रहे सन ना कि कुछ बच्चे नचदे ने ते कुछ बच्चे नाता पढ़दे ने, वो कंपनी है ना असल च. वो माहौल है जिहड़ा उहदे इर्द गिर्द है. तो कोई अल्लाह दा नेक बंदा बन जांदा है.
जी
हजरत मौलाना नकी अली खान रहमतुल्लाह तआला अलैह दे घर आला हजरत पैदा होए. आला हजरत हो गए.
क्या बात
है. आला हजरत दे घर च हुज्जतुल इस्लाम दे मुफ्ती आजम हिंद पैदा होए.
क्या बात है.
तो उन्होंने ये शाना देखो.
क्या बात है.
उन्होंने शोभता मिली ना, कंपनियां मिली. ते मेरा अपना जाती तजर्बा ये है कि
ਜਿੰਨੇ ਵੀ ਬੰਦੇ ਵੱਡੇ ਬੰਦੇ ਬਣੇ ਨੇ
ਜੀ
ਕਿਸ ਫੀਲਡ ਚ, ਭਾਵੇਂ ਉਹ ਉਲਮਾ ਹੋਣ, ਭਾਵੇਂ ਉਹ ਔਲੀਆ ਹੋਣ, ਭਾਵੇਂ ਉਹ ਕਿਸੇ ਦੁਨਿਆਵੀ ਫੀਲਡ ਦੇ ਮਾਹਿਰੀਨ ਹੋਣ, ਉਹਨਾਂ ਦੇ ਵੱਡਾ ਬਣਨ ਦਾ ਸਬਬ ਤਕਰੀਬਨ ਕੋਈ ਨਾ ਕੋਈ ਸੋਹਬਤ ਹੈ ਜਿਹਦੇ ਤੋਂ ਉਹ ਇੰਸਪਾਇਰ ਹੋਏ, ਅਸਰ ਲਿਆ। ਵੱਡੇ ਵੱਡੇ ਉਲਮਾ ਦੀ ਤੁਸੀਂ ਤਾਰੀਖ ਪੜ੍ਹੋ, ਕਿਤਾਬਾਂ ਪੜ੍ਹ ਕੇ ਸਿਰਫ ਉਹ ਵੱਡੇ ਨਹੀਂ ਬਣੇ, ਕਿਸੇ ਦੀ ਨਜ਼ਰ ਪਈ, ਕਿਸੇ ਦੀ ਸੋਹਬਤ ਮਿਲੀ, ਕਿਸੇ ਨੇ ਇੰਸਪਾਇਰ ਕੀਤਾ
ਜੀ,
ਤੇ ਉਹਨਾਂ ਚ ਫਿਰ ਚੇਂਜ ਆਈ, ਉਹਨਾਂ ਚ ਤਬਦੀਲੀ ਆਈ। ਤੇ ਇਹ ਹੈ ਬੜੀ ਫਾਇਦੇਮੰਦ ਵੀ ਚੀਜ਼ ਹੈ ਤੇ ਬੜੀ ਨੁਕਸਾਨਦੇਹ ਵੀ ਚੀਜ਼ ਹੈ। ਮੌਲਾਨਾ ਜਾਮੀ ਰਹਿਮਤੁੱਲਾ ਅਲੈਹ ਬੜੇ ਜ਼ਬਰਦਸਤ ਯਾਨੀ ਹਕੀਮ ਹਿਕਮਤ ਵਾਲੇ, ਸੋਹਬਤ ਸਾਲਿਹ ਤੁਰਾ ਸਾਲਿਹ ਕੁਨਦ, ਸੋਹਬਤ ਤਾਲਿਹ ਤੁਰਾ ਤਾਲਿਹ ਕੁਨਦ। ਤਾਲੇ ਕਹਿੰਦੇ ਨੇ ਬੁਰੇ ਨੂੰ, ਸਾਲੇ ਕਹਿੰਦੇ ਨੇ ਅੱਛੇ ਨੂੰ। ਚੰਗੇ ਬੰਦੇ ਦੀ ਸੋਹਬਤ ਤੁਹਾਨੂੰ ਚੰਗਾ ਕਰ ਦੇਗੀ ਔਰ ਬੁਰੇ ਬੰਦੇ ਦੀ ਸੋਹਬਤ ਤੁਹਾਨੂੰ ਬੁਰਾ ਕਰ
ਦੇਗੀ।
ਸ਼ਰਾਬੀ ਦੀ ਸੋਹਬਤ ਹੈ ਤੇ ਸ਼ਰਾਬੀ ਹੋ ਜਾਓਗੇ, ਮਨਸ਼ੀਆਤ ਡਰੱਗਸ ਲੈਂਦਾ ਉਹਦੀ ਸੋਹਬਤ ਲਓਗੇ ਤੇ ਉਹ ਜੇ ਬਣ ਜਾਓਗੇ। ਬਦਕਾਰੀਆਂ ਕਰਨ ਵਾਲੇ, ਬਦ ਨਿਗਾਹੀਆਂ ਕਰਨ ਵਾਲੇ, ਬੇਹਯਾ ਲੋਕ, ਉਹਨਾਂ ਦੀ ਸੋਹਬਤ ਇਖਤਿਆਰ ਕਰੋਗੇ ਤੇ ਉਹ ਆਦਤਾਂ ਪੈਦਾ ਹੋ ਜਾਣਗੀਆਂ। ਔਰ ਕਿਸੇ ਅੱਲਾ ਤੋਂ ਡਰਨ ਵਾਲੇ ਬੰਦੇ ਦੀ ਸੋਹਬਤ ਇਖਤਿਆਰ ਕਰੋ ਤੇ ਫਿਰ ਬੰਦਾ ਅੱਲਾ ਤੋਂ ਡਰਨ ਲੱਗ ਜਾਏਗਾ, ਨਮਾਜ਼ੀ ਬਣ ਜਾਏਗਾ, ਫਿਰ ਉਹ ਚੰਗਾ ਬੰਦਾ ਬਣ ਜਾਏਗਾ।
ਮਾਸ਼ਾਅੱਲਾ, ਚੰਗਾ ਬੰਦਾ ਮਾਸ਼ਾਅੱਲਾ ਮੁਫਤੀ ਸਾਹਿਬ ਬਣਾ ਰਹੇ, ਚੰਗੇ ਬੰਦੇ ਬਣ ਜਾਏ, ਆਪ ਵੀ ਬਣ ਜਾਏ, ਮੈਂ ਵੀ ਬਣ ਜਾ, ਸਭੀ ਬਣ ਜਾਏ ਮਦਨੀ ਚੈਨਲ ਕੇ ਨਾਜ਼ਰੀਨ। ਲੇਕਿਨ ਇੱਕ ਯਹਾਂ ਪੇ ਥੋੜੀ ਸੀ ਜੋ ਹੈ ਨਾ ਮਿਸ ਅੰਡਰਸਟੈਂਡਿੰਗ, ਇਸਕੋ ਹਮ ਥੋੜਾ ਸਾ ਕਲੀਅਰ ਕਰੇ। ਗੁੱਡ ਕੰਪਨੀ ਕਾ ਮਤਲਬ ਆਲਵੇਜ਼ ਇਹ ਨਹੀਂ ਕਿ ਕੋਈ ਫਰਦ ਹੀ ਹੋ, ਕੋਈ ਆਦਮੀ ਹੋ, ਕੋਈ ਮਤਲਬ ਪਰਸਨੈਲਿਟੀ ਹੀ ਮੌਜੂਦ ਹੋ ਕਿ ਕੰਪਨੀ ਕੀ ਦੀ। ਕੰਪਨੀ ਕਿਤਾਬੋਂ ਕੀ ਵੀ ਹੋਤੀ ਹੈ, ਕੰਪਨੀ ਚੈਨਲ ਕੇ ਜ਼ਰੀਏ ਵੀ ਮਿਲ ਰਹੀ ਹੈ। ਜੈਸੇ ਬਤਾ ਰਹੇ ਥੇ ਇੱਕ ਬੱਚਾ ਹੈ, ਅਬ ਉਸ ਬੱਚੇ ਕੋ ਕੋਈ ਵੀ ਨਹੀਂ ਹੈ, ਉਸਕੇ ਘਰ ਵਾਲੇ ਨਿਕਲਨੇ ਨਹੀਂ ਦੇਤੇ, ਮਿਲਨੇ ਨਹੀਂ ਦੇਤੇ, ਦੇ ਦਿਆ ਹੱਥ ਮੇਂ ਆਈਪੈਡ, ਦੇ ਦਿਆ ਆਗੇ ਫੋਨ। ਅਬ ਫੋਨ ਪਰ ਯਾ ਕੋਈ ਟੋਨੀ ਮੋਨੀ ਹੋਗਾ ਯਾ ਕਹੀਂ ਗੁਲਾਮ ਰਸੂਲ ਜੋ ਹੈ ਵੋ ਮਸਜਿਦ ਮੇਂ ਲੈ ਜਾਤਾ ਹੁਆ ਦਿਖਾ ਰਹਾ ਹੋਗਾ। ਫਿਜ਼ੀਕਲੀ ਕੋਈ ਕੰਪਨੀ ਨਹੀਂ ਹੈ, ਲੇਕਿਨ ਆਜ ਕੇ ਦੌਰ ਮੇਂ ਬਹੁਤ ਸੀ ਐਸੀ ਕੰਪਨੀ ਹੈ ਮੁਫਤੀ ਸਾਹਿਬ ਜੋ ਇਨਸਾਨ ਕੋ ਇਸ ਤਰ੍ਹਾਂ ਟੈਬਲੇਟ ਲੈ ਲੇ, ਚੈਨਲ ਲੈ ਲੇ। ਅਬ ਇਸੀ ਚੈਨਲ ਕੀ ਬਾਤ ਕਰ ਲੇ ਜਿਸ ਪਰ ਹਮ ਬੈਠੇ ਹੈਂ, ਥੋੜਾ ਸਾ ਆਗੇ ਪੀਛੇ ਸਵਿਚ ਕਰ ਲੇ ਕੁਛ ਔਰ ਆ ਰਹਾ ਹੋਗਾ। ਬੱਚਾ ਨਾਚਨੇ ਵਾਲਾ ਨਿਕਲ ਰਿਹਾ ਹੈ, ਕਿਉਂਕਿ ਬੱਚਾ ਨਾਤੇ ਪੜ੍ਹਨੇ ਵਾਲਾ ਨਿਕਲ ਰਿਹਾ ਹੈ। ਕਈ ਵੀ ਬੱਚੇ ਕੋ ਜੇ ਉਹ ਕ੍ਰਾਈਮ ਸਿਖਾਇਆ ਜਾ ਰਿਹਾ ਹੈ, ਕਿਸੀ ਚੈਨਲ ਪੇ ਮਾਰ ਧਾੜ ਆ ਰਹੀ ਹੋਗੀ, ਕਿਸੀ ਗੇਮ ਕੋ ਬੱਚਾ ਦੇਖ ਕੇ ਵਾਇਲੈਂਸ ਕੀ ਤਰਫ ਜਾ ਰਹਾ ਹੋਗਾ, ਤੋ ਗੁਲਾਮ ਰਸੂਲ ਕੇ ਉਹ ਦੇਖ ਕਰ ਐਨੀਮੇਸ਼ਨ, ਯਾ ਉਹ ਮਦਨੀ ਚੈਨਲ ਕਿਡਸ ਮਦਨੀ ਚੈਨਲ ਦੇਖ ਕਰ ਉਹ ਮਾਂ ਬਾਪ ਕੇ ਹੱਥ ਚੁੰਮਨੇ ਵਾਲਾ ਬਣ ਰਿਹਾ ਹੋਗਾ, ਆਪ ਜਨਾਬ ਕਰਕੇ ਬਾਤਚੀਤ ਕਰਨੇ ਵਾਲਾ ਹੋਗਾ। ਤੋ ਯੇ ਵੀ ਇੱਕ ਕੰਪਨੀ ਹੈ, ਕਿਤਾਬੋ ਕੀ ਵੀ ਕੰਪਨੀ ਹੈ। ਔਰ ਕਿਸੀ ਨੇ ਬੜੀ ਪਿਆਰੀ ਬਾਤ ਲਿਖੀ ਸੀ ਕਿ ਮੇਰਾ ਜੋ ਬੈਸਟ ਫਰੈਂਡ ਹੈ, ਦਾ ਕੁਰਾਨ ਇਜ਼ ਮਾਈ ਬੈਸਟ ਫਰੈਂਡ। ਕਿਸੀ ਅੱਲਾਹ ਵਾਲੇ ਨੇ ਲਿਖਿਆ ਕਿ ਕੁਰਾਨ ਜੋ ਹੈ ਨਾ, ਇਹ ਵੀ ਬੜੀ ਸੋਹਬਤ, ਸਭ ਸੇ ਪਿਆਰੀ ਸੋਹਬਤ, ਸਭ ਸੇ ਅੱਛੀ ਸੋਹਬਤ ਹੈ। ਇਟ ਆਲਵੇਸ ਕਾਮਸ ਮੀ ਡਾਊਨ ਵੈਨ ਐਵਰ ਆਈ ਹੈਵ ਫੈਲਟ ਸੈਡਨੈਸ। ਦੇਰ ਇਜ਼ ਸਮਥਿੰਗ ਅਬਾਊਟ ਵੈਨ ਦਾ ਕੁਰਾਨ ਐਂਟਰਸ ਯੋਰ ਹਾਰਟ ਦੈਟ ਟੇਕਸ ਅਵੇ ਐਨੀ ਵਰਲਡ ਇਨ ਨੈਗੇਟਿਵਿਟੀ। ਜਬ ਕੁਰਾਨ ਦਿਲ ਮੇਂ ਉਤਰ ਜਾਤਾ ਹੈ ਨਾ, ਤੋ ਕਹਿੰਦਾ ਨਾ ਬੰਦਾ ਇਮਪੇਸ਼ੈਂਸ ਹੋ ਜਾਤਾ ਹੈ, ਪਰੇਸ਼ਾਨ। ਲੇਕਿਨ ਜਬ ਕੁਰਾਨ ਦਿਲ ਮੇਂ ਉਤਰ ਜਾਤਾ ਹੈ ਤੋ ਫਿਰ ਉਹ ਪਰੇਸ਼ਾਨੀ ਆਏ ਯਾ ਮੁਸ਼ਕਿਲਾਤ ਆਏ, ਫਿਰ ਉਹ ਸਬਰ ਕਾ ਦਾਮਾ ਨਹੀਂ ਛੋੜਤਾ ਹੈ, ਉਸਕੋ ਰੱਬ ਪੇ ਭਰੋਸਾ ਹੋਤਾ ਹੈ, ਕਿਉਂਕਿ ਕੁਰਾਨ ਸੇ ਐਸੀ ਦੋਸਤੀ ਹੋਈ, ਉਸਕੋ ਪਤਾ ਯੇ ਪ੍ਰੋਬਲਮ ਹੈ, ਯੇ ਸੂਰਤ ਪੜੂੰਗਾ ਤੋ ਮੈਂ ਕਾਮ ਡਾਊਨ ਹੋ ਜਾਊਂਗਾ, ਮੇਰੀ ਯੇ ਪ੍ਰੋਬਲਮ ਦੂਰ ਹੋ ਜਾਏਗੀ। ਤੋ ਬਹੁਤ ਸਾਰੀ ਚੀਜ਼ੇ ਇਨ ਸੋਹਬਤ ਕੇ ਅੰਦਰ ਆਤੀ ਹੈ, ਸਿਰਫ ਫਿਜ਼ੀਕਲੀ ਪਰਸਨੈਲਿਟੀ ਨਹੀਂ ਹੈ, ਹਮਾਰੀ ਕਿਤਾਬੋਂ ਕੀ ਵੀ, ਹਮਾਰੀ ਚੈਨਲ ਕੀ ਵੀ, ਹਮਾਰੀ ਉੱਠਨੇ ਬੈਠਨੇ ਕੀ ਵੀ। ਬਾਪੂ, ਦਾ ਗ੍ਰੇਟੈਸਟ ਕੰਪਨੀ is without doubt the company of our Prophet sallallahu alaihi wasallam.
Subhanallah.
And the ones who were in the company of the Prophet sallallahu alaihi wasallam, they became the greatest people after the Anbiya alaihi salam, the Sahaba. What they gained, the qualities they had, how did they gain that? Being in the company of the Prophet.
Subhanallah. His company indeed was best. His time was best.
Allah.
Khairul quruni karni. ثم الذين يلونهم ثم الذين يلونهم
جی
والعصر
سبحان
زمانہ محبوب کی قسم
اوئے ہوئے سبحان
اعلی حضرت رضی اللہ
کیا بات
اعلی نو ہی ٹرانسلیٹس کہ دے ا ادر meanings, and this is also a meaning. And Allah Hazrat radiallahu ta'ala anhu has adopted that. I swear by the time of the beloved.
Subhanallah.
And of course, in that time, just one look with Iman at the beautiful face of the beloved Nabi sallallahu alayhi wa sallam will make person Sahabi Rasul, who is best after the Prophet sallallahu alayhi wa sallam. And of course, if you go for an individual, then that is Hazrat Sayyidina Abu Bakr Siddiq radiallahu ta'ala. But if you go for jinns, then jinns sahabi is greater than all Ghawas and Aqtab and Awliya and all great people. And just by looking at Rasulullah sallallahu alayhi wa sallam and finding that sohbat and becoming sahabi, makes them categorical jannatis, certificate of jannat.
Yeah. How great that is, Mufti Sahab.
Yeah.
A company, being in that company makes you enter Jannah.
Yeah.
Yeah? Subhanallah.
And Allah subhanahu wa ta'ala says, وَكُلَّ وَعَدَ اللَّهُ الْحُسْنَى. And Allah has made the promise of Jannah. Husna ay al-Jannah.
Yeah.
Husna means Jannah.
Yeah.
Allah has made promise. That's why the ulama of Ahlul Sunnah wa Jama'ah, they're very sensitive to these matters of Sahaba Ikram. They don't tolerate any insult of any Sahabi. Because the logic is very simple. I'm still living. I don't know whether I'm going to die on Iman or not. There's nothing that I can say with certainty. But as far as Sahaba are concerned, they all have left this world with Iman. So who am I to criticize it?
Allah Allah.
Who am I to criticize a Jannati? Who can be an enemy of Jannati? So all that is barakah of sohbat, of company.
माशाल्लाह मुफ्ती साहब ने बहुत सारे मदनी पूर हमें दिए हैं. अब टाइम भी कुछ कम रह गया है, लेकिन हमारे कुछ बाकी सेगमेंट्स भी हैं. और बिलाल शबीर भाई कुछ फरमा रहे थे, बहुत बहुत कुछ माशाल्लाह सीखने को ही मिला मुफ्ती साहब से. और
बापू, we've been conversating regarding companionship, and now I just like to clarify like one important impact regarding bad company. It's been relayed through a story which has been mentioned between a father and a son. And this clearly outlines how bad, how evil you can say a bad company is. And it follows, it goes as, there was a father and a son. The son was going to his school, and he suddenly adopted the company of bad friends. One point to just highlight here is that it is also the parents' duty, the elder siblings' duty as well, that we should also look after our youngsters, our youngest siblings in this aspect as well. We tend to look after them with food, with enjoyments, but also their friends, our younger siblings' friends, we should also be very careful about who they interact with. And so what happened was the young son, he was mixing in with his fellow classmates, but these were bad company. The father got to know of this, and he wanted to practically give an example to his son so that he may realize the impact of bad company. So what is stated is that the son, first he said to his father that, oh my beloved father, that it is no worry, you do not need to be concerned, that though I'm good, don't worry, I'll stay away from them, I won't be affected by their bad company. So they state that the father, once they brought home a box of plums, and when the father brought home the plums, the family came together, they ate from the plums, and there was some remaining. So the father began to store these plums. And before storing them away, the son recognized and saw that there was one rotten plum inside the box. Mm-hmm. And the son said to the father, "Oh father, there is a rotten plum. Let's take it out because we don't want anything to happen." The father said, "It's okay. Let's see what happens in the morning." The morning came, and the son, when the box was opened, the box was seen. Those plums which were around, yeah, that rotten plum, they also became infected. They also became rotten as well. And the father, highlighting the important summary point of this speech here, is that The father said, my son, this is the same reality, this is the same thing which will happen if you adopt bad company.
Sure.
Rotten company is, the rotten plum is in similarity to the bad company. When a person has bad company, he is also affected by this. So then the son actually realized from this practical example, and he promised and he made this firm intention to abstain from the bad company. And this is a very important point for us all, is that not only do we ourselves adopt good company, but also those around us, our, you can say subordinates, or our family members, our siblings, we should also look after them. We tend to send them off to school, we drop them off to school, and we unfortunately leave them like this. When it comes to school work, we do check them on that. But companionship is something which is very, very, you can say, neglected in today's time. And Bapu, a final point which you also mentioned as well. Today, I'd like to clearly state that our mobile phone is today our sahib, our companion, our friend, more than I would say normal people. The way the mobile phone has taken over our lives, and even not only youngsters, elders as well, we are all affected by the mobile phone. And no doubt there's good things about it. No doubt there's many benefits. We can download many books. We can download Naat Sharif, right? We can attain many, many benefits on this. But if we look at the negative aspects of the mobile phone, in today's time, freedom in one aspect is also this use of mobile phone. So also a point to take in mind for myself and us all, to also monitor how we use our mobile phone as well.
ठीक है माशाल्लाह बहुत अच्छे कम वक्त में और अच्छे मदनी फूल दिए और वाकई मोबाइल फोन भी एक है और इसके साथ साथ कुछ रियल स्टोरीज भी अगर आप गौर करें ना आपको मिलेगी. पिछले दिनों यहाँ पे हुआ कि था वैसे खुद अच्छा था लेकिन उसकी कंपनी उसी तरह हो गई. दोस्त था उसका उधर ले गया. गैंग बने हुए होते हैं हर मुल्क में हर शहर में गैंग्स बने हुए अच्छे भी हैं बुरे भी हैं. अब उसके जो दोस्त था वो किसी गैंग का मेंबर था. अब उसने क्या किया कि वो आता था थोड़ी देर की आधे एक घंटे अपना क्योंकि दोस्ती थी. अब दोस्ती छूटती नहीं है भले वो बुरा हो या कैसा हो. हालांकि उसको पता है कि वो किसी गैंग का जो है वो साथ होता था. इसने आना जाना मुझसे तरफ शुरू कर दिया. आधा एक घंटा स्पेंड करता था. इसको घर वालों ने भी समझाया था कि यार वो अच्छा नहीं है. नहीं नहीं वो मेरा दोस्त है मैं उनके गैंग में थोड़ी होता हूँ लेकिन आना जाना देखें. अब हुआ क्या कि दूसरे गैंग से कोई प्रॉब्लम हुई. गैंग से प्रॉब्लम हुई तो उन्होंने देखा कि ये जो है ये उसके साथ घूमता है. अब ये कोई इतना था नहीं एक्टिव ना कोई गैंग का जो है वो पार्टिसिपेट करता था ना कोई ये बहुत ज्यादा क्लेवर था. अब वो जब आए मारने पीटने तो वो बाकी तो भाग गए. ये उनके हत्ते चढ़ गए. हालांकि ये उनके गैंग का मेंबर नहीं था लेकिन क्योंकि उसकी दोस्ती थी उन्होंने इतना मारा उन्होंने लिखा है कि अस्पताल में ये एडमिट हो गया कोमे में चला गया. 1.5 मंथ के बाद ये होश में आया. 1.5 मंथ रात और जब ये होश में आया तो कुछ अरसे पता चला कि जी वो जो दोस्त था जिसकी वजह से रहता था एक दफा भी उसको देखने नहीं आया. एक दफा भी मिलने नहीं आया. जितनी भी लुक आफ्टर की जो भी रहा 1.5 महीने परेशान रहे वो उसके माँ बाप थे. वही अस्पताल में आते थे वही लुक आफ्टर करते थे. हमारा क्या जी वो दोस्त ही है मेरा. ये नहीं देख रहे कि वो दोस्त आपको कहाँ लेकर जाएगा. इसीलिए अच्छों की सोहबत दुनिया में इख्तियार करें. हशर अच्छों के साथ होगा. बेनमाजियों के साथ ड्रग बेचने वालों के साथ गालियां बकने वालों के साथ झूठ बोलने वालों के साथ फ्रॉड करने वालों के साथ और क्या कहते हैं रिश्वत लेने वालों के साथ दोस्ती होगी तो कोई हशर हमारा उनके साथ ना हो जाए. अल्लाह हमें अच्छी दोस्ती अपनाने. बहुत सारे ऐसे वाकियात हैं अब्दुल रहमान भाई बर्मिंगम में और इधर यूके में तो बहुत सुन रहे होते हैं. अखबारों में भी आ रहा होता है. मिलने मिलाने वाले भी बताते हैं बल्कि जनाजे पे जाते हैं तो उस वक्त ही कैफियत सामने होती. मुफ्ती साहब जो यंगस्टर्स के जनाजे में जाए ना एक तादाद एक यंगस्टर की मिलेगी. वो पीछे खड़े होंगे कब्रिस्तान में भी पीछे खड़े होंगे. क्या वो अच्छा आए थे तो वो जनाजे के लिए नहीं आए क्योंकि उनको जनाजा पढ़ना नहीं आता. वो सिर्फ अपनी दोस्ती के लिए एक बार दिखाने के लिए आ गए ना वो जनाजा आता. अब वो कैसी दोस्ती जो मरने दुनिया में भी काम नहीं आ सकी मरने के बाद भी काम नहीं आ सकी. ना दोस्त को कुरान पढ़ना आता ना दोस्त को दुरूद पढ़ना आता ना दोस्त को इसाले सवाब करना आता. ऐसी दोस्ती किस काम की जो ना दुनिया में फायदा दे रही है ना मरने के बाद फायदा दे रही है. मदनी चैनल के नाजरीन अपनी दोस्ती पे गौर करिए कि हमने कौन सी दोस्ती अपनाई है मरने के बाद कि हमारे दोस्त हमें फायदा. अगर दावत इस्लामी वालों के साथ दोस्ती है कुरान का इसाले सवाब मिलता है दुरूद पाक का इसाले सवाब ये वो चीजें हैं जो मरने के बाद काम आती है हमारे. लेकिन आज हमारे दोस्त दुनिया में जिनको वुजू करना नहीं आता जिनको कुरान पढ़ना नहीं आता वो जब दुनिया में कुछ नहीं कर पा रहे अभी जब हम जिंदा हैं तो मरने के बाद हमारे लिए क्या करेंगे.
Alhamdulillah, protection and salvation is with good company. And the
some of the great examples can be given is the examples of the early Muslims, the early lives. Whether you look at the time period of the Anbiya alayhi salam, those who were upon the ship, the ark of Sayyidina Nuh alayhi salam, were all those who were protected. No other one, no other people were left. Those who were Sayyidina Musa ala Nabina alayhi salatu wa salam, they survived. The sea party, they survived. Those who were not with him, they all destroyed.
Right.
So those who have been with the righteous, they have always gained salvation. They will always gain protection. And this is something which we need to keep in our mind. If you want to be protected, whether it's in this dunya, whether in the akhirah, we need to have that good company. And that good company is what's going to lead us to Jannah. That good company is what's going to lead us to... Sometimes people, Bapu, think that, okay, I've got actions. I'm doing good actions. Okay, my good actions are going to be enough for me. There's a very beautiful saying and a very powerful saying of Khaja Gharib Nawaz Rahmatullah Alayh. Khaja Gharib Nawaz Rahmatullah Alayh, he says, good company is better than good actions. And he says, bad company is worse than bad actions.
Yeah.
Look at the power of these words. You know, normally someone thinks, I'm doing my own thing. I'm okay. I'm fine because I'm doing good actions. Yet, the priority the Buzurgan-e-Deen Rahimahullah have given is, even that you are doing good action, there's always that. When you are on your own, when you are away from everyone, shaitan may still attack you.
Yeah.
But when you are in a good company, that good company will keep on protecting you, keep on catering, keep on saving. Some people think, oh, okay, I'm doing my own thing. And if you find them in one corner, keeping themselves to themselves, where there's, amongst them there is good company. There is good mahol, there is good society. Yet they just leave them, keep themselves away from that. I don't want to get involved. Although the benefits they could wrap up from that good company is a lot more than what they would be doing on their secret, on their own.
माशाल्लाह हमारे पास क्योंकि अब टाइम कम रह गया पहले ये हमारा जो बाकी दो सेगमेंट्स थे इनको खत्म कर लेते हैं और फिर एंड मुफ्ती साहब इंशाल्लाह जो फरमाए हमारा जो आज का सुन्नत और आदाब है शूज पहनने के इसको कुछ भी अगर हम साहिब भाई के शूज वेयरिंग शूज सुन्नतें और आदाब जी क्या फरमाते हैं
When it comes to shoes, obviously it's stated that wearing shoes is a sunnah of the beloved Prophet sallallahu alaihi wa alihi wasallam. We famously know from the environment of our Islami that placing to put on your right shoe first is sunnah, and then when you take it off, to take up the left shoe. And furthermore, the Prophet sallallahu alaihi wasallam has stated in a hadith sharif, use shoes in abundance. It is as if man is riding for as long as he is wearing shoes, i.e. he feels less tired when he wears shoes. And one other thing is that when a person does sit down, he should take off his shoes to give his feet a rest as well.
MashaAllah.
Salaam Bapu, just regarding, you know, Bilal Bhai mentioned that it is Sunnah. And I think the question earlier on was from South Africa or one of the countries, was asking whether wearing shoes is a Sunnah. But what I want to mention regarding this sunnah is that a lot of the times we do an action, but we don't do it according to a sunnah. There's no intention of it. We just do it as a part of a routine.
Yes.
If we just made that intention, that I'm doing this action to fulfill a sunnah of the Prophet sallallahu alaihi wasallam, inshallah the reward will be there. And same the way we are putting our shoes on, starting from the right, because starting from the right is also a sunnah of the Prophet sallallahu alaihi wasallam. So starting from the right, and then wearing the right, and with this intention, inshallah, to gain reward, acting upon the sunnah, we will also be rewarded for this, inshallah.
Mubin bhai ji, bari badi kaam ji, Mubin bhai.
Shoes, koi bhi paa sakte hain, lekin peele color di juti paane. Hazrat Ali radiallahu ta'ala anhu farmande hain ki peele color di juti na gham dur hunde.
Allah.
Ek aur important cheez ke mard mardani waza wale jute paave, te aurat jehdi hai aur zanana waza wale. آج کل چل پیا کلچر تو کی کہو تو بچے جڑے نے انہاں نو ہور یعنی مختلف جنس دی جُتی پہن آ رہے ہوندے نے تے بڑے جڑے نو وی عورتاں دی جُتی تو عورتاں مردوں دی جُتی پہن رہے ہوندے
او دا نام ہی یونی سیکس رکھ دیا انہوں نے جینز بھی لے لیتے ہیں کپڑے بھی لے لیتے ہیں کہ دونوں میں چل جائے حالانکہ ایسا نہیں ہونا چاہیے مرد کو مرد کی چیزیں پہننی چاہیے عورت کو عورت کی چیزیں پہننی چاہیے کیا کہتے ہیں مفتی صاحب
دیٹس ٹرو اللہ تعالی نے دونوں کو بہت سارے معاملوں میں الگ پیدا فرمایا اور ان کے لباس بھی ان کی جسمانی ساخت کے حساب سے اور اسی میں ہی وہ اچھے لگتے ہیں اسی میں ان کی عزت ہے تو اسی میں رہنا چاہیے औरतों के अपने लिबास, मर्दों के अपने लिबास।
अच्छा, जूती उल्टी पड़ी हो तो उसको सीधा कर देना चाहिए, और तो ये जैसे अब्दुल हनान मैंने कहा ऑलवेज योर इंटेंशन, या तो सीधे से पहनते होंगे या उल्टे से उतारते होंगे, लेकिन नियत अगर उस वक्त ये हो कि मैं सीधे से पहनना सुन्नत है, उल्टे से उतारना सुन्नत है, तो सवाब उस वक्त ही सुन्नत का मिलेगा, वरना तो एक रूटीन के अंदर फॉर्मेलिटी के तौर पे जो है वो पहनने होते हैं। लेकिन अब ये नियत यही है कि मैं सीधे से जूते पहनूंगा, उल्टे से उतारना सुन्नत है, सीधे से पहनना सुन्नत है, तो इंशाल्लाह सुन्नत का सवाब ही मिलेगा। हमारा आज का वजीफा बड़ा जबरदस्त और पावरफुल है, और जो बैठे हुए वो फायदा उठा देंगे। आज का वजीफा जो है हस्बैंड विल बी राइचियस, अब कान वान भी खड़े हो गए होंगे और सब एक्टिव हो गए होंगे। जी हाँ, ये बड़ा जबरदस्त आज आया है, हस्बैंड विल बिकम राइचियस। तो जी बिल्कुल, जो घर की इस्लामी बहने वो देखें क्या है वजीफा, स्क्रीन के ऊपर आ रहा है, इसको नोट भी करिए। इफ द हस्बैंड ऑफ सम वुमेन हैज बैड हैबिट्स एंड कीप्स क्वारलिंग विद फैमिली मेंबर्स, शी शुड रिसाइट सूरतुल फातिहा 1111 टाइम विद बिस्मिल्लाहिर रहमानिर रहीम इन द बिगिनिंग ईच टाइम एंड ब्लो onto water. She should then give this water to her husband to drink. Inshallah Azza wa Jal, the husband will become a righteous and salah offering person. Perform this act in such a way that the husband may not come to know about it. Otherwise, jagde phir ho jayenge ki yaar mujhe koi pani yani pila rahe hain. Bharat. To jo dikha hua aage hai ki otherwise quarrel will break out due to misunderstanding. He can also blow on the cooler water. जो पाकिस्तान में होता है ना कि वो कूलर वाटर होता है उसके अंदर पानी में, एंड एवरीवन इंक्लूडिंग द हस्बैंड मे ड्रिंक इट। तो ये वजीफा दिया गया है, एक अच्छी चीज है कि हम चाहते हैं कि इस्लामी बहन चाहे कि मेरे जो घर वाले हैं वो नेक बन जाएं, परहेजगार बन जाएं, नमाज पढ़ें, तो ये वजीफा अपनाइए इंशाल्लाह। अल्लाह ने चाहा तो घर वाले नेक बन जाएंगे। मजीद जो है वो दावत इस्लामी की वेबसाइट के जरिए आपको मजीद मदनी फूल मिल सकते हैं। अच्छी सोबत इख्तियार करें, मुफ्ती साहब ने जो मदनी फूल दिए उन पर भी अमल की कोशिश करें। अल्लाह हमको अच्छी दोस्तियां अपनाने की तौफीक अता फरमाए। आमीन। बिजाहिन नबी अमीन सल्लल्लाहु अलैहि वसल्लम। कीप वॉचिंग मदनी चैनल। The path of knowledge is the way to Jannah.